दंडवत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा से किशन लाल पंडित का। सतगुरु गोविंद सिंह सच्चे पातशाह जी ने बहुते प्रमाण दे के और एक साखी का प्रमाण दे के इस गल नूं सिद्ध किया है कि सतगुरु सच्चे पातशाह जी कहिंदे ने कि जिहड़े ज्ञान दे अधिकारी ने वह बहुते नहीं बनते थोड़े बनते ने। इस तरह की चर्चा सतगुरु गोविंद सिंह सच्चे पातशाह जी किशन लाल पंडित दे नाल कर रहे सन। कल इथों तक कथा पहुंची सी, अज इथों अगे मैं प्रारंभ करदा। सुन कै दिज आनंद और तारियो तन तन सतगुरन उचारियो। ग्रंथाकार भाई संतोख सिंह जी लिखते ने कि सतगुरु गोविंद सिंह जी दे बचना नु सुन के पंडित ने हिरदे दे विच बड़े आनंद नु धारण किया ते बार बार उन्हें आख्या कि हे सतगुरु सच्चे पातशाह जी तुसी धन हो तुसी धन हो। तत शिन ज्ञात पाए कर गयो गुर जस जह कह बरनत पयो। कवि जी लिखते ने किस तरीके दे नाल बड़ी छेती ही ज्ञान दी प्राप्ति करके पंडित सतगुरां तों आग्या लैके अपने घर चला गया। इस तरीके दे नाल उन्नू ज्ञान दी प्राप्ति हुई ते जगह जगह दे उत्ते जाके फिर पंडित ने सतगुरु गोविंद सिंह सच्चे पातशाह जी दे वड्डे जस नू बयान कीता। कवि जी अगले अध्याय दा प्रारंभ करदे ने। श्री सतगुर पूरन पुरख दे दिज को दीनार गुरमत दे रुख सद करियो गमनियो नगर मजार। ग्रंथाकार भाई संतोख सिंह जी लिखते ने कि पूरन पुरख जेड़े सतगुरु गोविंद सिंह जी ने उन्होंने इस तरीके दे नाल पंडित नू नाले ते मोहरां दित्तियां ने ते नाले गुरमत दा दान दिता है उन्नू रुखसत किया है ਉਹ ਸਤਿਗੁਰਾਂ ਤੋਂ ਖੁਸ਼ੀਆਂ ਲੈ ਕੇ ਵਰਦਾਨ ਲੈ ਕੇ ਆਪਣੇ ਨਗਰ ਦੇ ਵਿੱਚ ਭਾਵ ਕੇ ਨਹਿਰ ਦੇ ਵਿੱਚ ਚਲਾ ਗਿਆ ਕਿਉਂਕਿ ਸਤਿਗੁਰੂ ਜੀ ਨੇ ਨਹਿਰ ਤੋਂ ਬਾਹਰ ਡੇਰਾ ਲਾਇਆ ਤੇ ਪੰਡਿਤ ਨਗਰ ਦੇ ਅੰਦਰ ਆਪਣੇ ਘਰ ਚਲਾ ਗਿਆ। ਸੌਚ ਇਸ਼ਨਾਨ ਭਲੇ ਤਬ ਕੀਨਾ ਦਿਨ ਕੋ ਤ੍ਰਿਤੀ ਪਹਿਰ ਜਬ ਚੀਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਿਨ ਦਾ ਤੀਜਾ ਪਹਿਰ ਹੋਇਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਲੇ ਪ੍ਰਕਾਰ ਦੇ ਨਾਲ ਦੁਬਾਰਾ ਇਸ਼ਨਾਨ ਕੀਤਾ। ਕੇਸ਼ ਸੁਧਾਰ जूड़ को करियो सुंदर शमस सो कंगा फिरियो। सतगुरु गोविंद सिंह सच्चे पातशाह जी ने अपने सिर दे केसां नूं सुधारिया है, केसां दे विच कंगा कीता है और फिर सतगुरां ने केसां नूं लपेट के अपने सिर दे उत्ते जूड़ा कीता। पेच बंदे च अनूठे पागे जेवर जोत जवाहर जगे। सतगुरां ने अपने सिर दे उत्ते दस्तारे नूं सुंदर नूं सजाया है जिदे पेज बड़े अनूठे ने। इस तों उपर सतगुरु सच्चे पातशाह जी ने दस्तारे दे उत्ते जिगा लाई है, फिर कलगी सजाई है, भाव के कलगी दे विच ते जिगा दे विच बड़े जेवर मोती लगे हुए चलकारा पाउंदे ने। पट सूखम बहु जामा पायो जिसमें सब शरीर चल कायो। ग्रंथाकार भाई संतोख सिंह जी लिखते ने इस तों अलावा बड़े बरीक कपड़े का बनिया होया सतगुरु गोविंद सिंह सच्चे पातशाह जी ने चोला धारण किया जिसमें सब शरीर चलकायो। भाव के इना बरीक है, इना पतला है वो कपड़ा जिदे विचों सतगुरु गोविंद सिंह सच्चे पातशाह जी का सुंदर शरीर दिखाई देता है, झलकदा है। खड़ग बिलांद गरे में तारा तारा खर लग हेम सुधारा। सतगुरु गोविंद सिंह सच्चे पातशाह जी ने बहुत वड्डी तलवार नू अपने गात्रे दे विच धारण किया है। तारा खर लग हेम सुधारा। कवि संतोख सिंह जी लिखते ने कि सारी मुठ नू फल शुरू होने वाली थां तक सोना लगा होया है, ऐसी ओ तलवार है। पारियो खतंगण सांगन खंग कट सो कसियो सो लायक जंग। तिखियां तीरां दे नाल जिहड़ा भरिया होया पत्था है ओ भी सतगुरु सच्चे पातशाह जी ने धारण किया है। कट सो कसियो सो लायक जंग भाव के पूरे तरीके दे नाल भरपूर भरे हुए तीरां दे पत्थे नूं सतगुरां ने मोढे दे नाल टंगिया है जिहड़ा के जंग दे लायक है। तनख कठोर हाथ में लयो त्यार तुरंगण अनवान कयो। एक बहुत सख्त कठोर तनश सतगुरु सच्चे पातशाह जी ने अपने हस्त कमल दे विच फड़िया जड़ा त्यार किया होया घोड़ा से सतगुरु ने उस घोड़े नु अपने लागे बुलवाया। नौहर नगर कै हेरन हेत गम ने सतगुर बने सुचेत। कवि संतोख सिंह जी लिखते ने कि पूरी सुचेती नु धारण करके सतगुरु गोविंद सिंह सच्चे पातशाह जी नगर दे अंदर जाना चाहुंदे ने। नौहर नु नगर नु चंगे तरीके दे नाल सतगुरु जी अंदरों देखना चाहुंदे ने। केतक सिंह पदांती साथ जाए प्रवेशे पुर में नाथ। ग्रंथाकार भाई संतोख सिंह जी लिखते ने कुछ सिंह पैदल सन ते कुछ सिंह घोड़ियां ते असवार सन। इन्हां सारे सिंघां दे समेत सतगुरु गोविंद सिंह सच्चे पातशाह जी नौहर नगर दे विच प्रवेश कर गए। पूरब जह चबूतरा चौरा तहां पहुंचे सोडी सिर मौरा। ग्रंथाकार भाई संतोख सिंह जी लिखते ने कि जदों ही नगर दे विच प्रवेश किया ते सारियां तों पहला एक चबूतरे नूं देखिया, एक थड़े नूं देखिया है जिहड़ा बहुत थड़ा उच्चा भी है। इस तों अलावा उहदा घेरा बड़ा है, भाव कि उच्चा सारा एक चबूतरा देखिया जिहड़ा बड़ा चौड़ा सी। तां पहुंचे सोडी सिरमौरा। सोडी कुल दे सिरमौर सतगुरु गोविंद सिंह सच्चे पातशाह जी उस चबूतरे दे लागे पहुंच गए। कुछ संपाण उचेरो थान ऊपर दियो चढ़ाए के कान। ग्रंथाकार भाई संतोख सिंह जी लिखते ने कि जेकर उस थड़े दे उत्ते चढ़ना होवे ते थोड़ियां पौड़ियां चढ़ के फिर उपर पहुंचा जांदा सी। सतगुरु गोविंद सिंह सच्चे पातशाह जी ने उन्हां पौड़ियां दे राही अपने घोड़े नूं उत्ते चढ़ा दिता ते घोड़े दे समेत ही सतगुरु जी उस थड़े दे उत्ते जा खलोते। ਹਾਲੀ ਉੱਚੇ ਚੜ ਕਰ ਥਿਰ ਪਏ, ਦੂਰ ਦੂਰ ਲੱਗ ਦੇਖਤ ਪਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਚੀ ਜਗ੍ਹਾ ਦੇ ਉੱਤੇ ਜਾ ਕੇ ਸਤਿਗੁਰੂ ਜੀ ਰੁਕ ਗਏ ਨੇ, ਦੂਰ ਦੂਰ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਾਰੇ ਪਾਸੇ ਦ੍ਰਿਸ਼ਟ ਲਗਾਈ। ਦਾਸ ਸੁਰਾਹੀ ਦਰ ਤਰੇ ਤੇ ਚੜਿਓ ਤਾਏ ਕਰ ਬੇਗ ਤਰੇ ਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਾਣੀ ਦੀ ਸੁਰਾਹੀ ਰੱਖਣ ਵਾਲਾ, ਪਾਣੀ ਦੀ ਭਰੀ ਹੋਈ ਸੁਰਾਹੀ ਨੂੰ ਲੈ ਕੇ ਜਿਹੜਾ ਸਤਿਗੁਰਾਂ ਦਾ ਇੱਕ ਦਾਸ ਸੀ, ਉਹ ਬੜੀ ਛੇਤੀ ਛੇਤੀ ਉਸ ਚਬੂਤਰੇ ਤੇ ਜਾਣ ਦੇ ਵਾਸਤੇ ਪੌੜੀਆਂ ਨੂੰ ਚੜਨ ਲੱਗਾ। ਪਹੁੰਚਿਓ ਚਹਿ ਗੁਰੂ ਕੇ ਪਾਸ, ਪਗ ਸੋ ਦੁਰਿਓ ਕਬੂਤਰ ਨਾਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਜਿਹੜਾ ਚਬੂਤਰਾ ਹੈ, ਉਹ ਜਿਹੜਾ ਥੜਾ ਹੈ, ਉੱਥੇ ਬਹੁਤ ਸਾਰੇ ਕਬੂਤਰ ਬੈਠੇ ਸਨ। ਉਹਨਾਂ ਕਬੂਤਰਾਂ ਦੇ ਵਿੱਚੋਂ ਇੱਕ ਕਬੂਤਰ ਪੌੜੀਆਂ ਦੇ ਉੱਤੇ ਬੈਠਾ ਸੀ, ਜਿਹੜਾ ਸਤਿਗੁਰਾਂ ਦਾ ਦਾਸ ਸੁਰਾਹੀ ਨੂੰ ਲੈ ਕੇ ਉੱਪਰ ਜਾ ਰਿਹਾ ਸੀ, ਪਾਣੀ ਦੀ ਸੁਰਾਹੀ ਨੂੰ ਲੈ ਕੇ। ਉਹਦੇ ਪੈਰ ਦੇ ਥੱਲੇ ਉਹ ਕਬੂਤਰ ਆ ਗਿਆ ਜਿਹੜਾ ਪੌੜੀ ਦੇ ਉੱਤੇ ਬੈਠਾ ਹੋਇਆ ਸੀ, ਤੇ ਕਬੂਤਰ ਪੈਰ ਥੱਲੇ ਆਣ ਕੇ ਮਰ ਗਿਆ। ਤਹ ਨਰ ਗਨ ਬੈਠੇ ਰਸਠਾਨੀ, ਕਹਾਂ ਕਰਮ ਤੈ ਕੀਨ ਬਖਾਨੀ। ਜਦੋਂ ਕਬੂਤਰ ਮਰ ਗਿਆ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਨਗਰ ਦੇ ਵਾਸੀ ਲੋਕ ਉੱਥੇ ਲਾਗੇ ਬੈਠੇ ਹੋਏ ਸਨ, ਉਹਨਾਂ ਨੇ ਬਹੁਤ ਜ਼ਿਆਦਾ ਗੁੱਸੇ ਨੂੰ ਧਾਰਨ ਕੀਤਾ ਤੇ ਗੁੱਸੇ ਦੇ ਨਾਲ ਉਹਨਾਂ ਨੇ ਸਿੰਘ ਨੂੰ ਇੰਜ ਆਖਿਆ, ਕਹਿੰਦੇ ਨੇ ਕਹਾਂ ਕਰਮ ਤੈ ਕੀਨ ਬਖਾਨੀ, ਤੂੰ ਇਹ ਕੀ ਕੀਤਾ। ਰਹਿ ਚਬੂਤਰੇ ਤੋਮ ਕਬੂਤਰ, ਹਾਥਿਓ ਪਿਖੇ ਬਿਨ ਦਇਓ ਪਗੂਤਰ। ਸਿੰਘ ਨੂੰ ਗੁੱਸੇ ਦੇ ਨਾਲ ਕਹਿੰਦੇ ਨੇ ਕਿ ਦੇਖ, ਸਾਰੇ ਚਬੂਤਰੇ ਦੇ ਉੱਤੇ ਬਹੁਤੇ ਸਾਰੇ ਕਬੂਤਰਾਂ ਦਾ ਵਾਸਾ ਹੈ, ਪਾਪ ਕੇ ਇੱਥੇ ਤੇ ਬੜੇ ਕਬੂਤਰ ਰਹਿੰਦੇ ਨੇ, ਤੂੰ ਆਪਣੇ ਪੈਰ ਦੇ ਥੱਲੇ ਦੇ ਕੇ ਕਬੂਤਰ ਨੂੰ ਮਾਰ ਦਿੱਤਾ, ਵੱਡਾ ਗੁਨਾਹ ਕੀਤਾ। ਸਤ ਗੁਰ ਕਹਿਓ ਕਹਾਂ ਹੋਏ ਗਇਓ, ਬਿਨਸਣ ਕੋ ਸਗਰੇ ਤਨ ਕਯੋ। ਸਿੰਘ ਨੇ ਕੋਈ ਜਵਾਬ ਨਾ ਦਿੱਤਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੋਲੇ, ਕਹਿੰਦੇ ਨੇ ਕਹਾਂ ਹੋਏ ਗਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਫੇਰ ਕੀ ਹੋਇਆ ਜੇ ਕਬੂਤਰ ਸਿੰਘ ਦੇ ਪੈਰ ਦੇ ਹੇਠ ਆਣ ਕੇ ਮਰ ਗਿਆ। ਕਹਿੰਦੇ ਨੇ ਬਿਨਸਣ ਕੋ ਸਗਰੋ ਤਨ ਕਯੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿੰਨੇ ਵੀ ਸਰੀਰ ਬਣੇ ਹੋਏ ਨੇ, ਭਾਵੇਂ ਮਨੁੱਖਾਂ ਦੇ ਬਣੇ ਹੋਏ ਨੇ, ਭਾਵੇਂ ਪਸ਼ੂਆਂ ਦੇ ਬਣੇ ਹੋਏ ਨੇ ਤੇ ਭਾਵੇਂ ਪੰਛੀਆਂ ਦੇ ਬਣੇ ਹੋਏ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਹਰ ਇੱਕ ਸਰੀਰ ਆਖਰਕਾਰ ਖਤਮ ਹੋ ਜਾਣ ਵਾਲਾ ਹੈ, ਤੇ ਜੇਕਰ ਕਬੂਤਰ ਮਰ ਗਿਆ ਤੇ ਆਖਰ ਕਿਹੜੇ ਪਾਸੇ ਦੀ ਆ ਗਈ।
ਏਕ ਮਰੇ ਤੇ ਅਚਰਜ ਕਹਾਂ, ਹੋਣ ਹਾਰ ਪਰ ਰਿਸ ਕਿਆ ਲਹਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਇੱਕ ਕਬੂਤਰ ਮਰ ਗਿਆ, ਇਹਦੇ ਵਿੱਚ ਹੈਰਾਨਗੀ ਤੇ ਅਚਰਜਤਾ ਵਾਲੀ ਕੋਈ ਵੀ ਗੱਲ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਸਰੀਰ ਜਿਹੜੇ ਬਣੇ ਨੇ, ਇੱਕ ਨਾ ਇੱਕ ਦਿਨ ਤੇ ਉਹ ਬਿਣਸ ਹੀ ਜਾਣਗੇ, ਇੱਕ ਨਾ ਇੱਕ ਦਿਨ ਤੇ ਉਹ ਮਰ ਹੀ ਜਾਣਗੇ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਸਿੰਘ ਨੇ ਜਾਣ ਬੁੱਝ ਕੇ ਕਬੂਤਰ ਨੂੰ ਪੈਰ ਦੇ ਥੱਲੇ ਲਿਆ ਕੇ ਨਹੀਂ ਮਾਰਿਆ, ਇਹ ਤੇ ਹੋਣਹਾਰ ਸਤਿਗੁਰੂ ਜੀ ਕਹਿੰਦੇ ਨੇ ਵਰਤ ਗਈ ਹੈ, ਜਿਹੜੀ ਹੋਣਹਾਰ ਹੈ ਉਹ ਵਰਤ ਕੇ ਰਹਿੰਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਨੂੰ ਸਿੰਘ ਦੇ ਉੱਤੇ ਗੁੱਸਾ ਕਰਨਾ ਨਹੀਂ ਚਾਹੀਦਾ, ਇਹਨੇ ਜਾਣ ਬੁੱਝ ਕੇ ਨਹੀਂ ਮਾਰਿਆ। ਇਸ ਤੋਂ ਇਲਾਵਾ ਜੇ ਮਰ ਵੀ ਗਿਆ ਤੇ ਫੇਰ ਕਿਹੜੇ ਪਾਸੇ ਦੀ ਆਖਰ ਆ ਗਈ ਹੈ, ਆਖਰਕਾਰ ਤੇ ਕਬੂਤਰ ਨੇ ਇੱਕ ਨਾ ਇੱਕ ਦਿਨ ਮਰਨਾ ਹੀ ਸੀ।
ਸੁਣ ਸਭ ਬੋਲੇ ਪਲ ਤੁਮ ਆਏ, ਸਰਬ ਕਬੂਤਰ ਦੇਹੋ ਮਰਾਏ।
ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ ਤੇ ਉਹਨਾਂ ਨੇ ਫਿਰ ਤੋਂ ਆਖਿਆ, ਕਹਿੰਦੇ ਨੇ ਕਿ ਚੰਗੇ ਤੁਸੀਂ ਇੱਥੇ ਆਏ ਹੋ ਕਿ ਤੁਸੀਂ ਕਬੂਤਰ ਨੂੰ ਮਾਰ ਦਿੱਤਾ ਤੇ ਦੂਜੇ ਪਾਸੇ ਤੁਸੀਂ ਬੜੀਆਂ ਗਿਆਨ ਦੀਆਂ ਗੱਲਾਂ ਕਹਿ ਕੇ ਇਹ ਗੱਲ ਕਹਿ ਰਹੇ ਹੋ ਕਿ ਸਾਰਿਆਂ ਨੇ ਮਰ ਜਾਣਾ, ਜੇ ਮਰ ਗਿਆ ਪੈਰ ਥੱਲੇ ਆ ਕੇ ਤੇ ਫੇਰ ਕੀ ਲੋੜਾ ਆ ਗਿਆ। ਕਹਿੰਦੇ ਨੇ ਸਰਬ ਕਬੂਤਰ ਦੇਹ ਮਰਾਏ, ਜੇਕਰ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਕਹਿੰਦੇ ਨੇ ਸਾਨੂੰ ਲੱਗਦਾ ਇਹ ਸਾਰੇ ਦੇ ਸਾਰੇ ਕਬੂਤਰ ਮਰ ਜਾਣਗੇ, ਹੌਲੀ ਹੌਲੀ ਕਰਕੇ ਤੁਹਾਡੇ ਹੱਥੋਂ ਸਾਰਿਆਂ ਦਾ ਖਾਤਮਾ ਹੋ ਜਾਏਗਾ।
ਸੁਣ ਗੁਰ ਕਹਿਓ ਜੇ ਅਸਮਾਨ ਆਈ, ਮਰ ਕਬੂਤਰ ਅਬ ਸਮੁੰਦਾਈ।
ਜਦੋਂ ਉਹਨਾਂ ਨੇ ਐਸੀਆਂ ਗੱਲਾਂ ਕੀਤੀਆਂ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਤੁਹਾਡੇ ਮਨਾਂ ਦੇ ਵਿੱਚ ਐਸੀ ਗੱਲ ਆਉਂਦੀ ਹੈ ਕਿ ਅਸੀਂ ਸਾਰਿਆਂ ਕਬੂਤਰਾਂ ਨੂੰ ਹੌਲੀ ਹੌਲੀ ਮਾਰ ਦੇਵਾਂਗੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੀ ਮਨਸ਼ਾ ਜ਼ਰੂਰ ਪੂਰੀ ਹੋਵੇਗੀ। ਸਤਿਗੁਰੂ ਜੀ ਕਹਿੰਦੇ ਨੇ ਮਰੇ ਕਬੂਤਰ ਅਬ ਸਮਦਾਈ, ਹੁਣੇ ਹੀ ਸਾਰੇ ਦੇ ਸਾਰੇ ਜਿਹੜੇ ਕਬੂਤਰ ਨੇ ਉਹ ਮਰ ਜਾਣਗੇ।
ਬਚਨ ਗੁਰੂ ਕੇ ਕਹਿਣੇ ਕਰਕੇ ਜਿੱਤੇ ਕਬੂਤਰ ਗਿਰੇ ਸੁਮਰ ਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਕਰਨ ਦੀ ਦੇਰ ਸੀ, ਜਿੰਨੇ ਵੀ ਥੜੇ ਦੇ ਉੱਤੇ ਚਬੂਤਰੇ ਦੇ ਉੱਤੇ ਕਬੂਤਰ ਬੈਠੇ ਹੋਏ ਸਨ ਉਹ ਸਾਰੇ ਦੇ ਸਾਰੇ ਮਰ ਕੇ ਡਿੱਗ ਪਏ।
ਹੋ ਤੋ ਹਜ਼ਾਰੋ ਕੀਰਨ ਥਾਨ ਹੇਰ ਹੇਰ ਨਰ ਪਏ ਹੈਰਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਜ਼ਾਰਾਂ ਕਬੂਤਰਾਂ ਦੇ ਨਾਲ ਉਹ ਪੂਰੇ ਦਾ ਪੂਰਾ ਜਿਹੜਾ ਥੜਾ ਹੈ ਉਹ ਭਰਿਆ ਹੋਇਆ ਸੀ, ਸਾਰੇ ਹੀ ਮਰ ਗਏ ਨੇ। ਹੇਰ ਹੇਰ ਨਰ ਪਏ ਹੈਰਾਨ, ਜਿਹੜੇ ਦੇਖਣ ਵਾਲੇ ਸਨ ਉਹ ਬਹੁਤ ਜ਼ਿਆਦਾ ਹੈਰਾਨ ਹੋਏ ਕਿ ਸਤਿਗੁਰਾਂ ਨੇ ਬਚਨ ਕੀਤਾ ਤੇ ਸਾਰੇ ਕਬੂਤਰ ਇਕਦਮ ਮਰ ਗਏ।
ਏ ਅਜ਼ਮਤ ਜੁੱਤ ਪੁਰਖ ਵਿਸਾਲੇ ਕਰੇ ਬਾਕ ਤੇ ਖਗ ਹੱਥ ਜਾਲੇ।
ਸਾਰਿਆਂ ਨੇ ਸਮਝਿਆ ਜਾਣਿਆ ਇਹ ਤੇ ਪੁਰਖ ਬਹੁਤ ਜ਼ਿਆਦਾ ਕਰਾਮਾਤੀ ਨੇ, ਜਿਨ੍ਹਾਂ ਦਾ ਇੱਕ ਬਚਨ ਕਰਨ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਬੂਤਰਾਂ ਦਾ ਵਿਨਾਸ਼ ਹੋ ਗਿਆ, ਉਹ ਮਰ ਗਏ।
ਉੱਠ ਉੱਠ ਘਰ ਪਗ ਬੰਧਨ ਕਰੇ ਛਿਮੋ ਪੂਲ ਪ੍ਰਤੀਕੂਲ ਜੇ ਉਚਰੇ।
ਜਿੰਨੇ ਵੀ ਬੈਠੇ ਹੋਏ ਸਨ ਉਹਨਾਂ ਸਾਰਿਆਂ ਨੇ ਦੌੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥੇ ਟੇਕੇ ਨੇ, ਹੱਥ ਜੋੜ ਕੇ ਬੇਨਤੀਆਂ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੀ ਸਾਡੇ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ, ਭੁੱਲ ਹੋ ਗਈ, ਅਸੀਂ ਤੁਹਾਡੀ ਰਜ਼ਾ ਦੇ ਉਲਟ ਬਚਨ ਕੀਤੇ, ਸੱਚੇ ਪਾਤਸ਼ਾਹ ਜੀ ਸਾਨੂੰ ਮਾਫ਼ ਕਰ ਦਿਓ।
ਰਾਵਰ ਕੋ ਪ੍ਰਤਾਪ ਨਾ ਜਾਣਾ ਅਬ ਜਾਣਾ ਜਬ ਬਾਕ ਬਖਾਨਾ।
ਹੱਥ ਜੋੜ ਕੇ ਸਾਰੇ ਕਹਿੰਦੇ ਨੇ ਕਿ ਤੁਹਾਡੇ ਵੱਡੇ ਪ੍ਰਤਾਪ ਨੂੰ ਅਸੀਂ ਜਾਣ ਨਾ ਸਕੇ, ਸੱਚੇ ਪਾਤਸ਼ਾਹ ਜੀ ਹੁਣ ਤੁਸੀਂ ਬਚਨ ਕੀਤਾ ਹੈ ਤੇ ਕਬੂਤਰ ਮਰ ਗਏ ਨੇ, ਤੁਹਾਡਾ ਬਚਨ ਕਰਨ ਦੇ ਨਾਲ ਜਿਹੜੇ ਕਬੂਤਰ ਮਰੇ ਨੇ ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਪ੍ਰਤੀਤ ਆ ਗਈ ਹੈ ਕਿ ਤੁਸੀਂ ਮਹਾਂਪੁਰਖ ਹੋ, ਕਰਨੀ ਵਾਲੇ ਹੋ, ਕਰਾਮਾਤੀ ਹੋ।
ਮਾਰੇ ਕਬੂਤਰ ਦੇਹੋ ਜਿਵਾਏ ਕਰ ਅਵਗਿਆ ਅਪਰਨਾ ਕਾਏ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਇੱਕ ਕਬੂਤਰ ਮਰ ਗਿਆ ਸੀ ਤੁਹਾਡੇ ਸਿੰਘ ਦੇ ਪੈਰ ਦੇ ਹੇਠਾਂ ਆਣ ਕੇ, ਸਾਨੂੰ ਤੇ ਉਹਦਾ ਹੀ ਬੜਾ ਦੁੱਖ ਲੱਗਾ ਸੀ ਤੇ ਸਾਡੀ ਗਲਤੀ ਦੇ ਕਾਰਨ ਸੱਚੇ ਪਾਤਸ਼ਾਹ ਜੀ ਇਹ ਸਾਰੇ ਕਬੂਤਰਾਂ ਨੂੰ ਤੁਸੀਂ ਮਾਰ ਦਿੱਤਾ, ਕਿਰਪਾ ਕਰੋ, ਰਹਿਮ ਕਰੋ ਸੱਚੇ ਪਾਤਸ਼ਾਹ ਜੀ, ਸਾਰਿਆਂ ਕਬੂਤਰਾਂ ਨੂੰ ਜ਼ਿੰਦਾ ਕਰ ਦੇਵੋ। ਸੱਚੇ ਪਾਤਸ਼ਾਹ ਜੀ ਅਸੀਂ ਵਚਨ ਕਰਦੇ ਹਾਂ ਇਸ ਤੋਂ ਬਾਅਦ ਕਦੇ ਵੀ ਕੋਈ ਅਵਗਿਆ ਨਹੀਂ ਹੋਵੇਗੀ, ਕਦੇ ਕੋਈ ਗੁਨਾਹ ਨਹੀਂ ਹੋਵੇਗਾ, ਇੱਕ ਵਾਰੀ ਮਾਫ਼ ਕਰ ਦਿਓ ਤੇ ਕਬੂਤਰਾਂ ਨੂੰ ਜਿਉਂਦੇ ਕਰ ਦਿਓ।
ਸੁਣ ਬੇਨਤੀ ਕਰ ਕਿਰਪਾ ਉਚਾਰੇ ਪਾਵੋ ਚੋਗ ਜੀਵ ਹੈ ਸਾਰੇ।
ਸੁਣ ਕੇ ਉਹਨਾਂ ਦੀ ਬੇਨਤੀ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਤੀ ਕਿਰਪਾ, ਬਚਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਚੋਗਾ ਪਾ ਦਿਓ, ਦਾਣੇ ਪਾ ਦਿਓ, ਸਾਰੇ ਦੇ ਸਾਰੇ ਜਿਉਂਦੇ ਹੋ ਜਾਣਗੇ।
ਦਾਣੇ ਆਣ ਬਖੇਰਨ ਕਰੇ ਉੱਠ ਪਾਰਾਵਤ ਜੀਵਨ ਤਰੇ।
ਉਹਨਾਂ ਨੇ ਦਾਣੇ ਲਿਆ ਕੇ ਉਸ ਥੜੇ ਦੇ ਉੱਤੇ ਖਿਲਾਰ ਦਿੱਤੇ ਨੇ, ਉਸੇ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਕਬੂਤਰ ਜਿਉਂਦੇ ਹੋ ਗਏ।
ਬੀਨ ਬੀਨ ਚੋਗਾ ਨਿਜ ਖਾਵੇ ਹੇਰ ਹੇਰ ਸਗਰੇ ਬਿਸ ਮਾਵੇ।
ਕਬੂਤਰ ਚੁਣ ਚੁਣ ਕੇ ਚੋਗੇ ਨੂੰ ਖਾਣ ਲੱਗੇ ਨੇ, ਹੇਰ ਹੇਰ ਸਗਰੇ ਬਿਸਮਾਮ ਹੈ। ਇਸ ਕੌਤਕ ਨੂੰ ਦੇਖ ਕੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਖ ਦੇਖ ਕੇ ਬਹੁਤੇ ਸਾਰੇ ਲੋਕ ਬੜਾ ਹੈਰਾਨ ਹੋ ਰਹੇ ਨੇ ਤੇ ਖੁਸ਼ ਵੀ ਹੋ ਰਹੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਕਬੂਤਰਾਂ ਨੂੰ ਜਿਉਂਦੇ ਕਰ ਦਿੱਤਾ। ਇਸ ਕਬੂਤਰਾਂ ਦੀ ਕਥਾ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦੇ ਨਾਲ ਆਪਣੀ ਸਰਲ ਕਵਿਤਾ ਦੇ ਵਿੱਚ ਬਿਆਨ ਕਰਦੇ ਨੇ।
ਚੱਲ ਸਰਸਿਓ ਛੀਨ ਤਲਾਈ ਕੰਡੇ ਨੌਹਰ ਪਿੰਡ ਡੇਰਾ ਗੁਰਾਂ ਲਾਇਆ ਜੀ ਸ਼ਹਿਰ ਵੇਖਣ ਨੂੰ ਗਏ ਗੁਰੂ ਜੀ ਜਾਂ ਉਥੇ ਹੋਰ ਪਾਣਾ ਵਰਤਾਇਆ ਜੀ। ਇੱਕ ਥਾਂ ਕਬੂਤਰ ਬਹੁਤ ਚੁਗਦੇ ਇੱਕ ਸਿੱਖ ਦੇ ਪੈਰ ਹੇਠ ਆਇਆ ਜੀ। ਜੈਨੀ ਲੋਕ ਉਥੇ ਬਹੁਤ ਵਸਦੇ ਸੀ ਉਹਨਾਂ ਦੇਖ ਰੌਲਾ ਬਹੁਤਾ ਪਾਇਆ ਜੀ। ਗੁਰਾਂ ਆਖਿਆ ਮਰਨਾ ਸਾਰਿਆਂ ਨੇ ਤੁਸਾਂ ਕਿਉਂ ਏਡਾ ਸ਼ੋਰ ਮਚਾਇਆ ਜੀ। ਤੁਸੀਂ ਸਿੱਧ ਵੱਡੇ ਮਾਰੋ ਹੁਣੇ ਸਾਰੇ ਉਹਨਾਂ ਅਹਿਮਕਾਂ ਅੱਗੋਂ ਸੁਣਾਇਆ ਜੀ। ਗੁਰਾਂ ਹੱਸ ਕਹਿਆ ਉਹ ਮਰ ਗਏ ਗੁਰਾਂ ਹੱਸ ਕਹਿਆ ਉਹ ਮਰ ਗਏ। ਡਿੱਗ ਪਏ ਸਾਰੇ ਜਾਂ ਅਲਾਇਆ ਜੀ। ਇਹ ਵੇਖ ਹੈਰਾਨ ਹੋ ਗਏ ਸਾਰੇ ਉੱਤੇ ਕਦਮਾਂ ਸੀਸ ਝੁਕਾਇਆ ਜੀ। ਜਿਵੇਂ ਮਾਰੇ ਤੇ ਤਿਵੇਂ ਜੀਵਾ ਦੇਵੋ ਹੱਥ ਜੋੜ ਗੁਨਾ ਬਖਸ਼ਾਇਆ ਜੀ। ਚੋਗ ਪਾਓ ਆਪੇ ਉੱਠ ਚੁਗਣ ਸਾਰੇ ਸ੍ਰੀ ਮੁਖ ਤੋਂ ਇਉਂ ਫੁਰਮਾਇਆ ਜੀ। ਮੋਠ ਬਾਜਰੀ ਪਾਈ ਤਾਂ ਸਭ ਉੱਠੇ ਪਰ ਪਹਿਲੋਂ ਨਾ ਅੰਗ ਹਿਲਾਇਆ ਜੀ। ਸਤਿਗੁਰੂ ਚੋਜੀ ਕਰਤਾਰ ਸਿੰਘਾ ਇਹ ਚੋਜ ਅਸਚਰਜ ਦਿਖਾਇਆ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਜੀ ਬਹੁਤ ਵੱਡੇ ਚੋਜੀ ਨੇ ਜਿਨ੍ਹਾਂ ਨੇ ਐਸਾ ਚੋਜ ਐਸਾ ਕੌਤਕ ਕਰਕੇ ਦਿਖਾਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਦਾਣੇ ਪਾਓ ਸਾਰੇ ਦੇ ਸਾਰੇ ਉੱਠ ਕੇ ਚੁਗਣਗੇ। ਉਹਨਾਂ ਨੇ ਦਾਣੇ ਸੁੱਟੇ ਤੇ ਸਾਰੇ ਜਿਉਂਦੇ ਹੋ ਕੇ ਦਾਣਿਆਂ ਨੂੰ ਖਾਣ ਲੱਗੇ।
ਸਿੱਖ ਕੇ ਪੈਰਨ ਤੇ ਜੋ ਮਰਿਓ ਸੋ ਨਹੀਂ ਜੀਓ ਰਹਿਓ ਤਰ ਪਰਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਚਨ ਕਰਨ ਦੇ ਨਾਲ ਬਾਕੀ ਦੇ ਸਾਰੇ ਕਬੂਤਰ ਤੇ ਜਿਉਂਦੇ ਹੋ ਗਏ ਪਰ ਜਿਹੜਾ ਕਬੂਤਰ ਸਿੱਖ ਦੇ ਪੈਰ ਦੇ ਹੇਠਾਂ ਆਣ ਕੇ ਪੌੜੀਆਂ ਦੇ ਉੱਤੇ ਮਰ ਗਿਆ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਜਿਉਂਦਾ ਨਾ ਹੋਇਆ ਉਸੇ ਤਰ੍ਹਾਂ ਪੌੜੀਆਂ ਦੇ ਉੱਤੇ ਉਹ ਮਰਿਆ ਪਿਆ।
ਕਿਸ ਕੋ ਦੇਖਤ ਬਾਹਰ ਉਚਾਰੇ ਇਸ ਪਰ ਕਿਉਂ ਨ ਕਿਰਪਾ ਨਿਜ ਤਾਰੇ।
ਉਸ ਕਬੂਤਰ ਦੇ ਵੱਲ ਦੇਖ ਕੇ ਸਾਰਿਆਂ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਬਾਕੀਆਂ ਦੇ ਉੱਤੇ ਕਿਰਪਾ ਹੋ ਗਈ ਹੈ। ਸੱਚੇ ਪਾਤਸ਼ਾਹ ਜੀ ਇਹਦੇ ਤੇ ਤੁਸੀਂ ਕਿਰਪਾ ਨੂੰ ਧਾਰਨ ਕਿਉਂ ਨਹੀਂ ਕੀਤਾ? ਸੱਚੇ ਪਾਤਸ਼ਾਹ ਜੀ ਇਹਨੂੰ ਜਿਉਂਦਾ ਕਿਉਂ ਨਹੀਂ ਕੀਤਾ? ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਇਹ ਵੀ ਜਿਉਂਦਾ ਹੋ ਜਾਏ।
ਸਿੰਘਣ ਭੀ ਕਹਿ ਇਸੇ ਜਵਾਬੋ ਪ੍ਰਭੂ ਫਰਮਾਏ ਚੋਗ ਇਸ ਪਾਵੋ।
ਬਾਕੀਆਂ ਨੇ ਵੀ ਬੇਨਤੀਆਂ ਕੀਤੀਆਂ ਸਿੰਘਾਂ ਨੇ ਵੀ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਇਹਨੂੰ ਵੀ ਜਿਉਂਦਾ ਕਰ ਦੇਵੋ। ਸਤਿਗੁਰਾਂ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ ਠੀਕ ਹੈ ਜੇਕਰ ਇਹਨੂੰ ਵੀ ਜ਼ਿੰਦਾ ਕਰਨਾ ਚਾਹੁੰਦੇ ਹੋ ਤੇ ਸਤਿਗੁਰੂ ਜੀ ਕਹਿੰਦੇ ਨੇ ਇਹਦੇ ਅੱਗੇ ਵੀ ਚੋਗਾ ਪਾਵੋ।
ਲੇ ਕਰ ਸਿੱਖਣ ਤਿਸੈ ਅਗੇਰੇ ਮੋਠ ਬਾਜਰੀ ਜਬੈ ਬਖੇਰੇ।
ਸਿੱਖਾਂ ਨੇ ਬਚਨ ਮੰਨ ਕੇ ਜਦੋਂ ਅਸੀਂ ਉਸ ਕਬੂਤਰ ਦੇ ਅੱਗੇ ਮੋਠਾਂ ਤੇ ਬਾਜਰੀ ਦਾ ਦਾਣਾ ਬਖੇਰਿਆ ਖਿਲਾਰਿਆ।
ਉੱਠ ਜੀਵਿਓ ਹੇਰਤ ਬਿਸਮਾਏ
ਉਸੇ ਵੇਲੇ ਉਹ ਕਬੂਤਰ ਵੀ ਜਿਉਂਦਾ ਹੋ ਗਿਆ। ਉਹਨੇ ਵੀ ਚੋਗਾ ਚੁਣਨਾ ਸ਼ੁਰੂ ਕੀਤਾ। ਦੇਖ ਕੇ ਬਹੁਤ ਜ਼ਿਆਦਾ ਸਾਰੇ ਹੈਰਾਨ ਹੋਏ ਨੇ।
ਲਿਆਏ ਉਪਾਏ ਨਸੀਸ ਨਵਾਏ।
ਫਿਰ ਪਿੰਡ ਵਾਸੀਆਂ ਨੇ ਬਹੁਤੀਆਂ ਸਾਰੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਿਆ ਕੇ ਅਰਪਣ ਕੀਤੀਆਂ।
ਸ੍ਰੀ ਗੁਰ ਸੁਜਾਸ ਸੁਣਿਓ ਹਮ ਜੈਸੇ ਦਰਸ਼ਨ ਕਰਿਓ ਆਪ ਕੋ ਤੈਸੇ।
ਹੱਥ ਜੋੜ ਕੇ ਸਾਰੇ ਕਹਿੰਦੇ ਨੇ ਕਿ ਤੁਹਾਡਾ ਜਸ ਤੇ ਸੱਚੇ ਪਾਤਸ਼ਾਹ ਜੀ ਲੋਕਾਂ ਤੋਂ ਬੜਾ ਪਹਿਲਾਂ ਸੁਣਿਆ ਹੋਇਆ ਸੀ ਪਰ ਸੱਚੇ ਪਾਤਸ਼ਾਹ ਜੀ ਤੁਸੀਂ ਆਣ ਕੇ ਕਿਰਪਾ ਕੀਤੀ ਹੈ ਆਣ ਕੇ ਦਰਸ਼ਨ ਦਿੱਤਾ ਹੈ ਐਸਾ ਕੌਤਕ ਕਰਕੇ ਦਿਖਾਇਆ ਹੈ ਜਿਹੜਾ ਕੋਈ ਕੌਤਕ ਆਮ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਜੀ ਹੁਣ ਸਾਡੇ ਤੇ ਕਿਰਪਾ ਹੋ ਗਈ ਹੈ ਜਿਸ ਤਰ੍ਹਾਂ ਦਾ ਤੁਹਾਡਾ ਜਸ ਸੁਣਿਆ ਸੀ ਉਸੇ ਤਰ੍ਹਾਂ ਦਾ ਤੁਹਾਡਾ ਦਰਸ਼ਨ ਕੀਤਾ।
ਦੋਏ ਕਰੀ ਠਹਿਰੇ ਗੁਰ ਤਾਂ ਪੁਨ ਗਮਨੇ ਬਾਜ਼ਾਰ ਵੱਡ ਜਹਾਂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਕੁ ਘੜੀਆਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉੱਥੇ ਬੈਠੇ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨਾਹੌਰ ਨਗਰ ਦੇ ਵੱਡੇ ਬਾਜ਼ਾਰ ਨੂੰ ਦੇਖਣ ਦੇ ਵਾਸਤੇ ਚਲੇ ਗਏ।
ਵੱਡੇ ਤਨਾੜ ਬਨਕ ਵਿਵਹਾਰੂ ਹਾਟਣ ਮੈਂ ਦਿਨਾਰ ਬਾਰੂ।
ਨਗਰ ਦੇ ਵੱਡੇ ਬਾਜ਼ਾਰ ਨੂੰ ਜਾ ਕੇ ਦੇਖਿਆ ਹੈ ਜਿੱਥੇ ਅਨੇਕਾਂ ਜਿਹੜੇ ਵਪਾਰੀ ਨੇ ਜਿਹੜੇ ਬਾਣੀ ਨੇ ਉਹਨਾਂ ਦਾ ਵਿਹਾਰ ਚੱਲਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਵੱਡੇ ਤਨਾੜ ਪਾਵ ਕੇ ਬਹੁਤ ਵੱਡੇ ਤਨਾੜ ਨੇ ਬੜੇ ਅਮੀਰ ਆਦਮੀ ਨੇ ਹਾਟਣ ਮੈਂ ਦਿਨਾਰ ਅੰਬਾਰੂ ਕਈਆਂ ਦੀਆਂ ਹੱਟੀਆਂ ਦੇ ਵਿੱਚ ਜਿਹੜੀਆਂ ਸੋਨੇ ਦੀਆਂ ਮੋਹਰਾਂ ਨੇ ਉਹਨਾਂ ਦੇ ਢੇਰ ਲੱਗੇ ਹੋਏ ਨੇ।
ਗਿਣਤੀ ਕਹਾਂ ਰਜਤ ਪਣ ਕੇਰੀ ਮੁਕਤਾ ਬਹੁ ਪ੍ਰਵਾਲ ਕੋਹੇਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੁਪਈਆਂ ਦੀ ਗਿਣਤੀ ਤੇ ਹੋ ਨਹੀਂ ਸਕਦੀ, ਮੋਹਰਾਂ ਦੇ ਹੀ ਢੇਰ ਲੱਗੇ ਹੋਏ ਨੇ। ਕਈਆਂ ਦੀਆਂ ਹੱਟੀਆਂ ਦੇ ਵਿੱਚ ਬੜੇ ਕੀਮਤੀ ਮੋਤੀ ਪਏ ਨੇ ਤੇ ਕਈਆਂ ਦੀਆਂ ਹੱਟੀਆਂ ਦੇ ਵਿੱਚ ਬਹੁਤੇ ਸਾਰੇ ਪ੍ਰਵਾਲ ਪਏ ਨੇ। ਪ੍ਰਵਾਲ ਵੀ ਇੱਕ ਕਿਸਮ ਦਾ ਰਤਨ ਹੁੰਦਾ ਹੈ ਜਿਹੜਾ ਕਿ ਲਾਲ ਰੰਗ ਦਾ ਹੁੰਦਾ ਹੈ, ਜਿਹਨੂੰ ਮੰਨਿਆ ਜਾਂਦਾ ਹੈ ਕਿ ਉਹ ਸਮੁੰਦਰ ਦੇ ਵਿੱਚੋਂ ਨਿਕਲਦਾ ਹੈ, ਉਹਨੂੰ ਪ੍ਰਵਾਲ ਕਹਿੰਦੇ ਨੇ। ਐਸੇ ਕੀਮਤੀ ਹੀਰੇ ਮੋਤੀ ਕਈਆਂ ਦੀਆਂ ਹੱਟੀਆਂ ਦੇ ਵਿੱਚ ਰੱਖੇ ਹੋਏ ਨੇ।
ਮੋਹਰ ਨ ਦੇਖ ਆਨੰਦ ਉਦਾਰਾ ਸਿੰਘਣ ਸੰਗ ਸੁਣਾਏ ਉਚਾਰਾ।
ਮੋਹਰਾਂ ਦੇ ਢੇਰ ਦੇ ਵੱਲ ਦੇਖ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੜੇ ਆਨੰਦਿਤ ਹੋਏ ਤੇ ਸਤਿਗੁਰਾਂ ਨੇ ਸਿੰਘਾਂ ਨੂੰ ਸੁਣਾ ਕੇ ਫਿਰ ਇੱਕ ਬਚਨ ਕੀਤਾ। ਬਚਨ
ਨਹੁਰ ਗੁਰੂ ਕੀ ਮੋਹਰ ਸਿੰਘ ਆਵੇਂਗੇ ਜਬ ਲੁੱਟੇਂਗੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਵਚਨ ਕੀਤਾ। ਇਸ ਤੋਂ ਇਲਾਵਾ ਤਵਾ ਰੀਖ ਖਾਲਸਾ ਦੇ ਵਿੱਚ ਇਸ ਤਰ੍ਹਾਂ ਪਾਠ ਆਉਂਦਾ ਹੈ,
ਨਹੁਰ ਸ਼ਹਿਰ ਰੁਪਈਆ ਮੋਹਰ ਸਿੰਘ ਲੁੱਟੇਂਗੇ ਦੋ ਪਹਿਰ।
ਇਹ ਤਵਾ ਰੀਖ ਖਾਲਸਾ ਦੇ ਵਿੱਚ ਸਤਿਗੁਰਾਂ ਦਾ ਕੀਤਾ ਹੋਇਆ ਵਚਨ ਲਿਖਿਆ। ਇਸ ਤੋਂ ਇਲਾਵਾ ਸਾਖੀ ਪੋਥੀ ਦੇ ਵਿੱਚ ਇਸ ਤਰ੍ਹਾਂ ਦਾ ਪਾਠ ਲਿਖਿਆ ਹੋਇਆ,
ਨਹੁਰ ਗੁਰੂ ਕੀ ਮੋਹਰ ਲੁੱਟੇਗਾ ਖਾਲਸਾ।
ਭਾਵ ਕਿ ਤਿੰਨ ਪ੍ਰਕਾਰ ਦੇ ਨਾਲ ਵੱਖੋ ਵੱਖਰੇ ਗ੍ਰੰਥਾਂ ਦੇ ਵਿੱਚ ਇਹ ਬਚਨ ਲਿਖੇ ਨੇ। ਇਸ ਸੂਰਜ ਪ੍ਰਕਾਸ਼ ਦੇ ਵਿੱਚ ਇਹ ਲਿਖਿਆ ਹੋਇਆ,
ਨਹੁਰ ਗੁਰੂ ਕੀ ਮੋਹਰ ਸਿੰਘ ਆਵੇਂਗੇ ਜਬ ਲੁੱਟੇਂਗੇ।
ਕਹਿਣ ਤੋਂ ਭਾਵ ਹੈ ਕਿ ਜਿਹੜਾ ਨਹੁਰ ਸ਼ਹਿਰ ਹੈ ਇਹ ਮੰਨੋ ਕਿ ਗੁਰੂ ਦੀ ਮੋਹਰ ਹੈ, ਸਿੰਘ ਆਉਣਗੇ ਕਿਸੇ ਸਮੇਂ ਦੇ ਉੱਤੇ ਤੇ ਨਹੁਰ ਨੂੰ ਲੁੱਟਣਗੇ। ਇਹਦਾ ਸਰਲ ਭਾਵ ਇਹ ਬਣਦਾ ਹੈ, ਭਾਵ ਕਿ ਸਤਿਗੁਰਾਂ ਦੇ ਬਚਨ ਦਾ ਇਹ ਅਰਥ ਨਿਕਲਦਾ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਗੰਮ ਵਾਕ ਕੀਤਾ।
ਪਹਿਰ ਪਿਛਲੇ ਸ਼ਹਿਰ ਦੇ ਵਿੱਚ ਗਏ ਸੋਹਣੀ ਦੇਖੀ ਬਾਜ਼ਾਰਾਂ ਦੀ ਲਹਿਰ ਵਾਵਾ, ਸੋਹਣੇ ਚਾਂਦੀ ਦੇ ਕਈ ਥਾਂ ਢੇਰ ਲੱਗੇ, ਦੇਖੇ ਸਿੰਘਾਂ ਨੇ ਕਈ ਥਾਂ ਠਹਿਰ ਵਾਵਾ। ਇੱਥੇ ਦੌਲਤ ਬੇਸ਼ੁਮਾਰ ਜਮਾ ਹੈ ਜੀ, ਧਨ ਵਾਲਾ ਨਹੁਰ ਸ਼ਹਿਰ ਵਾਵਾ, ਕੀਤਾ ਬਚਨ ਸਤਿਗੁਰਾਂ ਕਰਤਾਰ ਸਿੰਘਾਂ, ਸਿੰਘ ਲੁੱਟ ਪਾਸਣ ਦੋ ਪਹਿਰ ਵਾਵਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਸਤਿਗੁਰਾਂ ਨੇ ਬਚਨ ਕੀਤਾ ਕਿ ਸਿੰਘ ਲੁੱਟ ਪਾਉਣਗੇ ਦੋ ਪਹਿਰਾਂ ਤੱਕ, ਇਸ ਨਹੁਰ ਨੂੰ ਲੁੱਟਿਆ ਜਾਵੇਗਾ। ਸਤਿਗੁਰਾਂ ਨੇ ਇਸ ਤਰ੍ਹਾਂ ਦਾ ਅਗੰਮ ਵਾਕ ਕਹਿ ਦਿੱਤਾ।
ਇਮ ਕਹਿ ਨਗਰ ਨਿਹਾਰਿਓ ਸਾਰਾ ਪੁਣ ਆਏ ਡੇਰੋ ਜਹਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੂਰੇ ਨਗਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਤੇ ਦੁਬਾਰਾ ਜਿੱਥੇ ਪਿੰਡ ਤੋਂ ਬਾਹਰ ਸਤਿਗੁਰਾਂ ਨੇ ਡੇਰਾ ਲਾਇਆ ਸੀ ਉੱਥੇ ਵਾਪਸ ਪਹੁੰਚ ਗਏ।
ਨਾਮ ਸਥਾਨ ਕੇ ਛੀਨ ਤਲਾਈ ਜਹਿ ਉਤਰੇ ਨਿਸ ਬਸਨ ਗੁਸਾਈ।
ਜਿਹੜੀ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੁਕੇ ਹੋਏ ਸਨ ਉਸ ਜਗ੍ਹਾ ਦਾ ਨਾਮ ਸੀ ਛੀਨ ਤਲਾਈ, ਭਾਵ ਕਿ ਉਸ ਜਗ੍ਹਾ ਦਾ ਇਹ ਨਾਮ ਸੀ।
ਖਾਣ ਪਾਨ ਕਰ ਸੈਣਾ ਸਾਰੀ ਸੁਪਤ ਜਥਾ ਸੁਖ ਰਾਤ ਗੁਜ਼ਾਰੀ।
ਭੋਜਨ ਛਕਿਆ ਹੈ ਸਾਰੀ ਦੀ ਸਾਰੀ ਸੈਣਾ ਨੇ, ਸਤਿਗੁਰਾਂ ਨੇ ਵੀ ਪ੍ਰਸ਼ਾਦਾ ਛਕਿਆ ਤੇ ਫਿਰ ਸੁਖ ਦੇ ਨਾਲ ਵਿਰਾਜ ਕੇ ਰਾਤ ਨੂੰ ਬਤੀਤ ਕੀਤਾ।
ਲੋਟਣ ਬਚਨ ਗੁਰੂ ਜੋ ਪਨਿਓ ਹੋ ਪੂਰਨ ਪਾਇਮ ਹਮ ਸੁਣਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੁੱਟ ਦਾ ਬਚਨ ਜਿਹੜਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ, ਹੋ ਪੂਰਨ ਪਾ ਹਮ ਇਮ ਸੁਣਿਓ, ਭਾਵ ਕਿ ਉਹ ਲੁੱਟ ਦਾ ਬਚਨ ਵੀ ਪੂਰਾ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਪੁਰਾਣਿਆਂ ਸਿੰਘਾਂ ਤੋਂ ਉਸ ਲੁੱਟ ਦੀ ਬਾਬਤ ਇਸ ਤਰ੍ਹਾਂ ਸੁਣਿਆ। ਅੱਗੇ ਕਵੀ ਜੀ ਬਿਆਨ ਕਰਦੇ ਨੇ ਕਿ ਕਿਸ ਤਰ੍ਹਾਂ ਉਸ ਜਗ੍ਹਾ ਦੇ ਉੱਤੇ ਲੁੱਟ ਹੋਈ।
ਬਰਖ 18 ਸੈਰ ਇਕਾਦਸ਼ ਪੰਥ ਖਾਲਸਾ ਗਮਣਿਓ ਬਰ ਬਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਮਤ 1811 ਦੇ ਵਿੱਚ ਜਿਹੜਾ ਸਤਿਗੁਰਾਂ ਦਾ ਖਾਲਸਾ ਸੀ ਉਹ ਬਹੁਤ ਪ੍ਰਗਟ ਹੋਇਆ ਸੀ ਤੇ ਮੱਲੋ ਮੱਲੀ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਥੇ ਉਹ ਪਹੁੰਚ ਗਿਆ ਸੀ।
ਚੁਰੂ ਪੁਰ ਕੀ ਸੁਣ ਬੱਡ ਮਾਇਆ ਬ੍ਰਿੰਦ ਖਾਲਸੇ ਕੋ ਦਲ ਤਾਇਆ।
ਰਾਜਸਥਾਨ ਦੇ ਵਿੱਚ ਇੱਕ ਚੁਰੂਪੁਰ ਹੈ ਜਿਹੜਾ ਕਿ ਇਸ ਵੇਲੇ ਜ਼ਿਲ੍ਹਾ ਵੀ ਬਣ ਚੁੱਕਾ ਹੈ। ਉਸ ਚੁਰੂਪੁਰ ਨੂੰ ਲੁੱਟਣ ਦੇ ਵਾਸਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਖਾਲਸੇ ਦਾ ਦਲ ਪਹੁੰਚਿਆ।
ਪਹੁੰਚੇ ਨਿਕਟ ਸੁਣੀ ਸਭ ਬਾਤ ਬਾਰੀ ਖਾਰਾ ਪੀਓ ਨਾ ਜਾਤ।
ਜਦੋਂ ਸਿੰਘ ਲਾਗੇ ਪਹੁੰਚੇ ਤੇ ਕਿਸੇ ਤੋਂ ਖਾਲਸੇ ਨੂੰ ਇਹ ਖਬਰ ਮਿਲੀ ਹੈ ਕਿ ਇੱਥੋਂ ਦਾ ਪਾਣੀ ਬੜਾ ਖਾਰਾ ਹੈ ਜਿਹੜਾ ਕਿ ਪੀਤਾ ਨਹੀਂ ਜਾਂਦਾ।
ਜੇ ਪੀਵੇਂ ਲਾਗੇ ਅਤਿ ਸਾਰਾ ਹੋਤ ਜਾਤ ਮਾਨਵ ਬਿਮਾਰਾ।
ਇਸ ਤੋਂ ਇਲਾਵਾ ਸਿੰਘਾਂ ਨੂੰ ਐਸੀ ਵੀ ਖਬਰ ਮਿਲੀ ਹੈ ਕਿ ਪਹਿਲੀ ਤੇ ਗੱਲ ਇਹ ਹੈ ਕਿ ਪਾਣੀ ਖਾਰਾ ਹੈ, ਪੀਤਾ ਨਹੀਂ ਜਾਂਦਾ, ਸਵਾਦ ਨਹੀਂ ਹੈ, ਤੇ ਦੂਜਾ ਜੇਕਰ ਕੋਈ ਉਸ ਪਾਣੀ ਨੂੰ ਪੀਂਦਾ ਤੇ ਉਹਨੂੰ ਅਤਿਸਾਰ ਲੱਗ ਜਾਂਦੇ ਨੇ, ਭਾਵ ਕਿ ਉਹਨੂੰ ਦਸਤ ਲੱਗ ਜਾਂਦੇ ਨੇ। ਇਸ ਤੋਂ ਇਲਾਵਾ ਅਨੇਕ ਪ੍ਰਕਾਰ ਦੀਆਂ ਬਿਮਾਰੀਆਂ ਵੀ ਉਸ ਪਾਣੀ ਨੂੰ ਪੀਣ ਦੇ ਨਾਲ ਹੋ ਜਾਂਦੀਆਂ।
ਪੁਰ ਕੇ ਵਹਿਰ ਹੈ ਜਲ ਐਸੋ ਪੀਓ ਨਾ ਜਾਏ ਪੀਓ ਰੁਜ ਜੈਸੇ।
ਭਾਵ ਕੇ ਪੁਰੀ ਦੇ ਵਿੱਚ ਤੇ ਪੁਰੀ ਦੇ ਬਾਹਰ ਐਸਾ ਹੀ ਪਾਣੀ ਹੈ ਜਿਹਨੂੰ ਪੀਤਾ ਨਹੀਂ ਜਾ ਸਕਦਾ, ਜੇਕਰ ਪੀਤਾ ਜਾਵੇਗਾ ਤੇ ਸਰੀਰ ਰੋਗੀ ਹੋਣਗੇ, ਐਸਾ ਖਾਲਸੇ ਨੇ ਸੁਣਿਆ।
ਸੁਣ ਕੇ ਹਟਿਓ ਖਾਲਸਾ ਬਲੀ ਛੂਛੇ ਚਲੇ ਬਾਤ ਨਹੀਂ ਭਲੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਸਨ ਕਿ ਚੁਰੂ ਨੂੰ ਲੁੱਟਣ ਦੇ ਵਾਸਤੇ ਆਏ ਸਨ ਉਥੋਂ ਦੀ ਵੱਡੀ ਮਾਇਆ ਨੂੰ, ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਐਸੀ ਖਬਰ ਸੁਣ ਕੇ ਉਹਨਾਂ ਨੇ ਚੁਰੂ ਦੇ ਵਿੱਚ ਬਲੀ ਖਾਲਸੇ ਨੇ ਪ੍ਰਵੇਸ਼ ਨਹੀਂ ਕੀਤਾ।
ਛੂਛੇ ਚਲੇ ਬਾਤ ਨਹੀਂ ਭਲੀ, ਜਦੋਂ ਪਿਛਾਣ ਨੂੰ ਮੁੜਨ ਲੱਗੇ
ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਨੇ ਵਿਚਾਰਿਆ ਕਿ ਖਾਲੀ ਹੱਥੀ ਪਰਤ ਜਾਈਏ, ਇਹ ਵੀ ਚੰਗੀ ਗੱਲ ਨੇ।
ਪੁਰ ਨਾਹਰ ਕੋ ਦਲ ਚਲੇ ਆਇਓ ਸੰਗ ਤੁਫੰਗ ਜੰਗ ਮਚਾਇਓ।
ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਹਿਰ ਦੇ ਉੱਤੇ ਸਿੰਘਾਂ ਦਾ ਦਲ ਚੜ ਕੇ ਆਇਆ, ਬਹੁਤੀਆਂ ਸਾਰੀਆਂ ਬੰਦੂਕਾਂ ਦੇ ਨਾਲ ਜੰਗ ਲੜਿਆ ਗਿਆ ਜਿਹੜੇ ਨਹਿਰ ਦੇ ਵਾਸੀ ਸਨ ਉਹਨਾਂ ਦੇ ਨਾਲ।
ਬਾਰੇ ਹੇਲ ਕਰ ਲੂਟ ਬਜਾਰਾ ਲੀਨੋ ਦਰਬ ਬ੍ਰਿੰਦ ਦੀ ਨਾਰਾ।
ਵੱਡੇ ਹੱਲੇ ਦੇ ਨਾਲ ਨਹਿਰ ਨੂੰ ਫਤਿਹ ਕੀਤਾ ਤੇ ਫਿਰ ਲੁੱਟ ਮਾਰ ਕੀਤੀ ਗਈ, ਬਾਜ਼ਾਰਾਂ ਨੂੰ ਲੁੱਟਿਆ ਗਿਆ।
ਲੀਨੋ ਦਰਵ ਬ੍ਰਿੰਦ ਦਿਨਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀ ਮਾਇਆ ਤੇ ਬਹੁਤੀਆਂ ਸਾਰੀਆਂ ਸੋਨੇ ਦੀਆਂ ਮੋਹਰਾਂ ਲੁੱਟੀਆਂ ਗਈਆਂ।
ਤ੍ਰਿਪਤ ਹੋਏ ਤਹ ਤੇ ਚੱਲ ਆਏ ਮੁੱਲ ਹੈ ਲੈ ਅਸਵਾਰ ਬਣਾਏ।
ਤ੍ਰਿਪਤ ਹੋ ਕੇ ਰੱਜ ਕੇ ਉਥੋਂ ਖਾਲਸੇ ਸਿੰਘ ਮੁੜ ਕੇ ਆਏ, ਉਹਨਾਂ ਨੇ ਮਾਇਆ ਦਾ ਖਰਚਾ ਕਰਕੇ ਬਹੁਤੇ ਸਾਰੇ ਘੋੜੇ ਖਰੀਦੇ।
ਕੇਤ ਕਪਏ ਤਬੇ ਸਿਰਦਾਰ ਲੈ ਗ੍ਰਾਮ ਗਣ ਤੁਰਕਣ ਮਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਬਹੁਤੇ ਸਾਰੇ ਤੁਰਕਾਂ ਦੇ ਪਿੰਡਾਂ ਨੂੰ ਫਤਿਹ ਕਰਕੇ ਕਈ ਖਾਲਸੇ ਸਿੰਘ ਵੱਡੇ ਸਰਦਾਰ ਬਣੇ।
ਕਹਿਓ ਗੁਰੂ ਕੋ ਤਬ ਸਫ ਲਯੋ ਬ੍ਰਿਧ ਸਿੰਘਣ ਤੇ ਹਮ ਸੁਣ ਲਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਜਿਹੜਾ ਬਚਨ ਕੀਤਾ ਸੀ ਇਸ ਤਰੀਕੇ ਦੇ ਨਾਲ ਪੂਰਾ ਸਫਲ ਹੋਇਆ। ਕਵੀ ਜੀ ਲਿਖਦੇ ਨੇ ਕਿ ਜਿਹੜੇ ਬੁੱਢੇ ਸਿੰਘ ਨੇ, ਜਿਹੜੇ ਕਿ ਵੱਡੀ ਉਮਰਾਂ ਦੇ ਸਿੰਘ ਨੇ, ਉਹਨਾਂ ਤੋਂ ਮੈਂ ਐਸਾ ਪ੍ਰਸੰਗ ਸੁਣ ਕੇ ਫੇਰ ਲਿਖਿਆ।
छीन तलाई डेरा पाए सिर प्रभ बस तह रात बताए।
छीन तलाई दे विच ही सतगुरु सचे पातशाह जी ने डेरा लाया, रात नूं कवि संतोख सिंह जी लिखते ने के बतीत किया।
प्रात होर तकर सोच शनाना चढ़ के कान पर करियो पियाना।
अगली सवेर सतगुरु गोविंद सिंह जी ने इशनान पानी कीता है, सारे खालसे भी तैयार हुए ने, सतगुरां ने घोड़े दी सवारी कीती ते अगे चल पे।
जात खालसे को दल साथ कोस अष्ट दस पहुंचे नाथ।
अपने सारे खालसे दे दल दे नाल सतगुरु सचे पातशाह जी जा रहे सन। कवि जी लिखते ने 18 कोह दी दूरी नूं चलदिआं चलदिआं सतगुरां ने तय कीता।
नगर पादरा उतरे जाए श्रवत बहीर पहुंचो आए।
चलदिआं चलदिआं सतगुरु गोविंद सिंह सचे पातशाह जी पादरा नगर दे विच जा पहुंचे ने। रियासत बीकानेर दे विच पादरा नगर है, सरसे तो 10-12 को दी दूरी दे उते है। इत्थे सतगुरां दी याद दे विच किसे प्रकार दा कोई गुरुद्वारा नहीं बनिया होया।
त्रिण दान गन दीन निहारी श्रम निरवार्यो बाहन पारी।
ग्रंथाकार पै संतोख सिंह जी लिखदे ने उस जगह ते सतगुरां ने अपना डेरा लाया है, रात नूं बिताउण दे वास्ते घोड़ियां दे वास्ते दाणा पट्ठा इकट्ठा कीता, घोड़ियां नूं दाणा पट्ठा चारिया, बहुतियां निहारियां खवाईयां ते ग्रंथाकार पै संतोख सिंह जी लिखदे ने कि पूरी दी पूरी थकावट नूं दूर कीता।
लोकन को कृत बहु मिष्टान सतगुर दीन श्रवत गन जान।
कवि संतोख सिंह जी लिखदे ने कि अपने नाल दे सारिआं ही साथियों नूं सतगुरां ने बहुता सारा घिओ ते बहुते सारे होर पदार्थ वंडे ने। सतगुर दीन श्रवत गन जान भाव के सारे थके हुए सन, सतगुरु सचे पातशाह जी ने सारिआं रस्तां आप सारिआं नूं वरताईआं।
देग तैयार होई बरताए खान पान कर सब तृप्ताए।
फिर लंगर तैयार कीता गया है, फिर लंगर नूं सारिआं दे विच वरता दिता गया, खा पी के सारे दे सारे पूरे तृप्त होए पूरे रजे।
सुपत होए कर श्रम निरवारा पई प्रात पुन कीनस त्यारा।
सौ के रात नूं बतीत कीता, कवि संतोख सिंह जी लिखदे ने थकावट दूर हुई। अगली सवेर सतगुरु सचे पातशाह जी ने अगे जाण दी तैयारी कीती।
परम सिंह या धर्म सिंह दोए तिख सेवा को प्रभ प्रसन्न होए।
ग्रंथाकार पै संतोख सिंह जी लिखदे ने कि परम सिंह ते धर्म सिंह जेड़े के दोवे भरा सन, इन्हां ने बड़ी सतगुरु सचे पातशाह जी दी सेवा कीती ते सतगुरु गोविंद सिंह सचे पातशाह जी इन्हां दोवां दी कीती हुई सेवा दे उते बहुत ही ज्यादा प्रसन्न होए। क्योंकि पिछे ऐसा भी जिक्र आया कि सतगुरु गोविंद सिंह सचे पातशाह जी दे वास्ते ए रोज नवा जेड़ा पलंग है वो तैयार करदे सन।
पहुंचे भगत पूरब जाए नमो मंच नित लेत बनाए।
जिथे सतगुरां ने पहुंचना हुंदा सी सतगुरां दे पहुंचन तो पहला ही उथे पहुंच जांदे सन ते जाके छेती करके नवा पलंग सतगुरां दे वास्ते तैयार कर देंदे सन।
दोए तुरंग बख्शे हथियार गुर बख्शिश लीनस कर तार।
ग्रंथाकार पै संतोख सिंह जी लिखदे ने कि सतगुरु गोविंद सिंह सचे पातशाह जी ने दो कोड़े इन्हां दोवां सिखां नूं प्रदान कीते ने। इस तों अलावा बख्शीश दे रूप दे विच सतगुरां ने अपने कुछ हथियार भी इन्हां नूं बख्शे।
गुर बख्शिश लीन सकर तार।
बड़ी खुशी नूं धारण करके सतगुरां ने जिहड़ियां चीजां दित्तियां उन्हां नूं इन्हां ने स्वीकार कीता।
सिर प्रभ आगे पंथ पयाने तिस दिन श्रमत साथ को जाने।
सतगुरु गोविंद सिंह सचे पातशाह जी ने अगे प्रस्थान कीता है, अज जेड़े नाल दे साथी सन ओ बहुत ही ज्यादा थकेवे दे विच सन, इस करके सतगुरां ने बहुता लम्मा रस्ता तय नहीं कीता।
ਅਲਪ ਮਜਲ ਕਰ ਉਤਰੇ ਜਾਏ, ਸਪਤ ਕੋਸ ਪਰ ਗ੍ਰਾਮ ਜੋ ਆਏ।
ਸਤਿਗੁਰਾਂ ਨੇ ਥੋੜੀ ਹੀ ਮੰਜ਼ਿਲ ਨੂੰ ਤੈਅ ਕੀਤਾ ਹੈ ਤੇ ਕਰੀਬ 7 ਕੋਹਾਂ ਦੀ ਦੂਰੀ ਤੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਡੇਰਾ ਲਾਇਆ।
ਨਾਮ ਸੁਹੇਵਾ ਤਿਸ ਕੋ ਜਾਨ, ਉਤਰਿਓ ਡੇਰਾ ਸਭ ਹੂੰ।
ਸੁਹੇਵਾ ਨਾਮ ਦਾ ਪਿੰਡ ਸੀ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਥੇ ਜਾ ਕੇ ਆਪਣਾ ਡੇਰਾ ਲਾਇਆ।
ਪਰਮ ਸਿੰਘ ਤਬ ਲੈ ਹਥਿਆਰ, ਬੰਦ ਭਲੇ ਸਿਰ ਲੀਨੇ ਤਾਰ।
ਅੱਗੇ ਤੇ ਪਰਮ ਸਿੰਘ ਤੇ ਧਰਮ ਸਿੰਘ ਸਤਿਗੁਰਾਂ ਦੇ ਪਹੁੰਚਣ ਤੋਂ ਪਹਿਲਾਂ ਉਥੇ ਪਹੁੰਚ ਜਾਂਦੇ ਸਨ ਜਿੱਥੇ ਕਿ ਸਤਿਗੁਰਾਂ ਨੇ ਪਹੁੰਚਣਾ ਹੁੰਦਾ ਸੀ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਅੱਜ ਐਸਾ ਹੋਇਆ ਕਿ ਸਤਿਗੁਰੂ ਜੀ ਤੇ ਸੁਹੇਵੇ ਪਹੁੰਚ ਗਏ ਨੇ, ਪਰ ਪਰਮ ਸਿੰਘ ਤੇ ਧਰਮ ਸਿੰਘ ਅਜੇ ਤੱਕ ਪਹੁੰਚੇ ਨਹੀਂ ਹਨ। ਕਾਰਨ ਇਹ ਸੀ, ਪਰਮ ਸਿੰਘ ਤਬ ਲੈ ਹਥਿਆਰ, ਬੰਦ ਭਲੇ ਸਿਰ ਲੀਨੇ ਤਾਰ। ਭਾਵ ਕੇ ਸਤਿਗੁਰਾਂ ਨੇ ਜਿਹੜੇ ਹਥਿਆਰ ਦਿੱਤੇ ਸਨ, ਦੋਵਾਂ ਭਰਾਵਾਂ ਨੇ ਗਠੜੀ ਬੰਨ ਕੇ ਵੱਖੋ ਵੱਖਰੀ ਆਪਣੇ ਸਿਰਾਂ ਦੇ ਉੱਤੇ ਉਹਨਾਂ ਹਥਿਆਰਾਂ ਦੀ ਚੁੱਕੀ ਹੋਈ ਸੀ, ਬੜਾ ਭਾਰ ਦੇ ਥੱਲੇ ਦੱਬੇ ਹੋਏ ਸਨ।
ਕੋਰਨ ਕੋ ਮਗ ਮੈਂ ਡੁਰ ਆਏ, ਨਹੀਂ ਚੜ੍ਹਦੇ ਕੋ ਚਿਤ ਲਲ ਚਾਏ।
ਜਿਹੜੇ ਸਵਾਰੀ ਦੇ ਵਾਸਤੇ ਸਤਿਗੁਰਾਂ ਨੇ ਘੋੜੇ ਪ੍ਰਦਾਨ ਕੀਤੇ ਸਨ ਪਰਮ ਸਿੰਘ ਨੂੰ ਤੇ ਧਰਮ ਸਿੰਘ ਨੂੰ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਨੇ ਘੋੜਿਆਂ ਦੀ ਸਵਾਰੀ ਨਹੀਂ ਕੀਤੀ, ਘੋੜਿਆਂ ਨੂੰ ਲਗਾਮਾਂ ਤੋਂ ਫੜ ਕੇ ਉਹ ਨਾਲ ਦੀ ਨਾਲ ਤੋਰੀ ਆ ਰਹੇ ਨੇ। ਜਿਹੜੇ ਸਤਿਗੁਰਾਂ ਨੇ ਹਥਿਆਰ ਬਖਸ਼ੇ ਸਨ ਉਹਨਾਂ ਨੂੰ ਆਪਣੇ ਸਿਰਾਂ ਦੇ ਉੱਤੇ ਚੁੱਕਿਆ ਹੋਇਆ, ਭਾਵ ਕੇ ਮਨ ਨਹੀਂ ਲਲਚਾਇਆ ਕਿ ਸਤਿਗੁਰਾਂ ਦੇ ਬਖਸ਼ੇ ਹੋਏ ਘੋੜਿਆਂ ਦੀ ਸਵਾਰੀ ਕਰੀਏ, ਇਸ ਕਰਕੇ ਪਿੱਛੇ ਰਹਿ ਗਏ।
ਗੁਰ ਬਖਸ਼ਿਸ਼ ਉੱਤਮ ਬਹੁ ਜਾਨੀ, ਰਾਖ ਅਦਾਇਬ ਕੋ ਬਹੁ ਮਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ, ਇਹ ਉਪਹਾਰ ਦਿੱਤੇ ਸਨ, ਇਹਨਾਂ ਨੂੰ ਬਹੁਤ ਉੱਤਮ ਵਧੀਆ ਜਾਣਿਆ, ਇਸ ਕਰਕੇ ਸਤਿਗੁਰਾਂ ਦੀ ਦਿੱਤੀ ਹੋਈ ਬਖਸ਼ਿਸ਼ ਦਾ ਅਦਬ ਕਰਨ ਦੇ ਵਾਸਤੇ, ਸਤਿਕਾਰ ਰੱਖਣ ਦੇ ਵਾਸਤੇ ਉਹਨਾਂ ਨੇ ਨਾ ਤੇ ਹਥਿਆਰਾਂ ਨੂੰ ਧਾਰਨ ਕੀਤਾ ਤੇ ਨਾ ਹੀ ਘੋੜਿਆਂ ਦੀ ਸਵਾਰੀ ਕੀਤੀ। ਭਾਵ ਕੇ ਸਤਿਗੁਰਾਂ ਦੇ ਅਦਬ ਲਾਇਕ ਨੇ ਇਹ ਹਥਿਆਰ, ਇਸ ਕਰਕੇ ਉਹਨਾਂ ਨੇ ਸਿਰਾਂ ਤੇ ਚੁੱਕੇ।
ਸਿੰਘਣ ਪ੍ਰਭ ਸੋ ਜਾਏ ਬਤਾਏ, ਹੈ ਚੜੇ ਨਹੀਂ ਪਗ ਸੋ ਆਏ।
ਸਾਰੇ ਸਿੱਖ ਪਹੁੰਚ ਗਏ, ਪਰਮ ਸਿੰਘ ਤੇ ਧਰਮ ਸਿੰਘ ਨਾ ਪਹੁੰਚੇ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਵਾਲ ਕੀਤਾ ਕਿ ਪਰਮ ਸਿੰਘ ਤੇ ਧਰਮ ਸਿੰਘ ਦਿਖਾਈ ਨਹੀਂ ਦਿੰਦੇ, ਉਹ ਕਿੱਥੇ ਰਹਿ ਗਏ ਨੇ? ਸਿੱਖ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਜੀ, ਹਾਇਨ ਚੜੇ ਨਹੀਂ ਪਗ ਸੋਂ ਆਏ।
ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਘੋੜਿਆਂ ਦੀ ਸਵਾਰੀ ਨਹੀਂ ਕੀਤੀ।
ਸੱਚੇ ਪਾਤਸ਼ਾਹ ਜੀ, ਉਹ ਪੈਦਲ ਹੀ ਚੱਲਦੇ ਆ ਰਹੇ ਨੇ, ਪਿੱਛੇ ਰਹਿ ਗਏ ਨੇ।
ਸ਼ਸਤਰ ਸਕਲ ਸਿਰ ਪਰ ਤਾਰਿਆਂ ਨੇ, ਉਲਟੋ ਖੇਦ ਚਲਨ ਮੋ ਜਾਣੇ।
ਸਿੱਖ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਜੀ, ਤੁਸੀਂ ਤੇ ਸਵਾਰੀ ਦੇ ਵਾਸਤੇ ਉਹਨਾਂ ਨੂੰ ਘੋੜੇ ਬਖਸ਼ੇ ਸਨ, ਇਸ ਤੋਂ ਇਲਾਵਾ ਹਥਿਆਰ ਵੀ ਪ੍ਰਦਾਨ ਕੀਤੇ ਸਨ, ਪਰ ਸੱਚੇ ਪਾਤਸ਼ਾਹ ਜੀ, ਘੋੜਿਆਂ ਦੀ ਸਵਾਰੀ ਕਰਕੇ ਕਿਸੇ ਜਗ੍ਹਾ ਤੇ ਛੇਤੀ ਪਹੁੰਚਣ ਦੀ ਜਗ੍ਹਾ ਦੇ ਉੱਤੇ ਸੱਚੇ ਪਾਤਸ਼ਾਹ ਜੀ ਉਲਟਾ ਕੰਮ ਹੋ ਗਿਆ। ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਤਾਂ ਸਗੋਂ ਉਲਟਾ ਖੇਚਲ ਨੂੰ ਆਪਣੇ ਸਿਰ ਦੇ ਉੱਤੇ ਚੁੱਕਿਆ।
ਸੁਣ ਸਤ ਗੁਰ ਨਿਜ ਨਿਕਟ ਹਕਾਰੇ, ਬੂਝੋ ਇਹ ਕਿਆ ਕੀਨ ਸਕਾਰੇ।
ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਜੀ, ਜਿਹੜੇ ਘੋੜੇ ਸਵਾਰੀ ਦੇ ਵਾਸਤੇ ਦਿੱਤੇ ਨੇ, ਉਹਨਾਂ ਦੋਵਾਂ ਨੇ ਘੋੜਿਆਂ ਦੀ ਸਵਾਰੀ ਨਹੀਂ ਕੀਤੀ, ਲਗਾਮਾਂ ਤੋਂ ਫੜ ਕੇ ਉਹ ਨਾਲ ਦੀ ਨਾਲ ਤੋਰ ਕੇ ਲਿਆ ਰਹੇ ਨੇ। ਸੱਚੇ ਪਾਤਸ਼ਾਹ ਜੀ, ਜਿਹੜੇ ਤੁਸੀਂ ਹਥਿਆਰ ਬਖਸ਼ੇ ਨੇ, ਉਹਨਾਂ ਨੂੰ ਦੋਵਾਂ ਭਰਾਵਾਂ ਨੇ ਸਿਰਾਂ ਦੇ ਉੱਤੇ ਚੁੱਕਿਆ ਹੋਇਆ, ਪੈਦਲ ਤੁਰ ਕੇ ਆ ਰਹੇ ਨੇ, ਪਿੱਛੇ ਰਹਿ ਗਏ ਨੇ।
ਸੁਣ ਸਤਿਗੁਰ ਨਿਜ ਨਿਕਟ ਹਕਾਰੇ, ਬੂਝਿਓ ਕਿਆ ਕੀਨ ਸਕਾਰੇ।
ਜਦੋਂ ਹੌਲੀ ਹੌਲੀ ਪਹੁੰਚੇ ਜਿੱਥੇ ਸਤਿਗੁਰਾਂ ਨੇ ਡੇਰਾ ਲਾਇਆ ਸੀ, ਸਤਿਗੁਰਾਂ ਨੇ ਆਪਣੇ ਲਾਗੇ ਦੋਵਾਂ ਨੂੰ ਬੁਲਾਇਆ ਤੇ ਸਵਾਲ ਕੀਤਾ,
ਬੂਝਿਓ ਇਹ ਕਿਆ ਕੀਨ ਸਕਾਰੇ।
ਸਤਿਗੁਰੂ ਜੀ ਪਰਮ ਸਿੰਘ ਤੇ ਧਰਮ ਸਿੰਘ ਨੂੰ ਕਹਿੰਦੇ ਨੇ, ਇਹ ਤੁਸੀਂ ਭਾਈ ਕੀ ਕੰਮ ਕੀਤਾ?
ਹੈ ਨਾ ਚੜੇ ਨਹੀਂ ਸ਼ਸਤਰ ਸਜਾਏ, ਸਿਰ ਤਰ ਕਰਮ ਗਹਿ ਕਰ ਲਿਆਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਨਾ ਤੁਸੀਂ ਘੋੜਿਆਂ ਦੀ ਸਵਾਰੀ ਕੀਤੀ ਹੈ ਤੇ ਨਾ ਹੀ ਸਾਡੇ ਬਖਸ਼ੇ ਹੋਏ ਹਥਿਆਰਾਂ ਨੂੰ ਆਪਣੇ ਸਰੀਰ ਦੇ ਉੱਤੇ ਸਜਾਇਆ ਹੈ। ਕਹਿੰਦੇ ਨੇ ਸਿਰ ਤਰ ਹਥਿਆਰਾਂ ਨੂੰ ਸਿਰ ਤੇ ਚੁੱਕ ਕੇ ਲਿਆ ਰਹੇ ਹੋ, ਕਰ ਮੈਂ ਗਹਿ ਕਰ ਲਿਆਏ ਤੇ ਹੱਥਾਂ ਦੇ ਨਾਲ ਘੋੜਿਆਂ ਦੀਆਂ ਲਗਾਮਾਂ ਫੜ ਕੇ ਲਿਆ ਰਹੇ।
ਖੇਦ ਚਲਨ ਕੋ ਜਾਣ ਸੋ ਦੀਨੇ ਸੋ ਤੁਮ ਨਹੀਂ ਨਿਵਾਰਨ ਕਿਨੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੇ ਸੋਚਿਆ ਸੀ ਕਿ ਤੁਹਾਨੂੰ ਬੜੀ ਖੇਚਲ ਹੁੰਦੀ ਹੈ, ਪੈਦਲ ਤੁਰ ਕੇ ਸਾਡੇ ਤੋਂ ਪਹਿਲਾਂ ਉੱਥੇ ਪਹੁੰਚ ਜਾਂਦੇ ਹੋ ਜਿੱਥੇ ਅਸੀਂ ਪਹੁੰਚਣਾ ਹੁੰਦਾ ਹੈ, ਜਾ ਕੇ ਰੋਜ਼ ਤੁਸੀਂ ਸਾਡੇ ਵਾਸਤੇ ਪਲੰਗ ਤਿਆਰ ਕਰਦੇ ਹੋ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਨੂੰ ਬੜੀ ਖੇਚਲ ਹੁੰਦੀ ਸੀ, ਮੈਂ ਤੇ ਇਹ ਜਾਣ ਕੇ ਤੁਹਾਨੂੰ ਦੋਵਾਂ ਨੂੰ ਘੋੜੇ ਪ੍ਰਦਾਨ ਕੀਤੇ ਤਾਂ ਕਿ ਤੁਸੀਂ ਘੋੜਿਆਂ ਦੀ ਸਵਾਰੀ ਕਰਕੇ ਛੇਤੀ ਤੋਂ ਛੇਤੀ ਅੱਗੇ ਪਹੁੰਚ ਸਕੋ, ਪਰ ਸੋ ਤੁਮ ਨਹੀਂ ਨਿਵਾਰਨ ਕਿਨੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੀ ਥਕਾਵਟ ਨੂੰ, ਤੁਹਾਡੀ ਔਕੜ ਨੂੰ ਦੂਰ ਕਰਨਾ ਚਾਹੁੰਦੇ ਸਾਂ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਤੇ ਉਹੀ ਥਕੇਵਾ ਚੱਲਿਆ, ਭਾਵ ਕਿ ਉਹਦੇ ਤੋਂ ਵੀ ਜ਼ਿਆਦਾ ਚੱਲਿਆ ਤੇ ਆਪਣੇ ਆਪ ਨੂੰ ਥਕਾਵਟ ਤੋਂ ਬਚਾਇਆ।
ਇਹ ਕਾਰਨ ਕਿਆ ਦੇਹ ਬਤਾਈ, ਹੱਥ ਜੋੜ ਤਿੰਨ ਦੋਨ ਸੁਣਾਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਾਰਨ ਕੀ ਹੈ ਕਿ ਤੁਸੀਂ ਮੇਰੇ ਬਖਸ਼ੇ ਹੋਏ ਹਥਿਆਰਾਂ ਨੂੰ ਧਾਰਨ ਨਹੀਂ ਕੀਤਾ ਸਰੀਰ ਦੇ ਉੱਤੇ, ਇਸ ਤੋਂ ਇਲਾਵਾ ਜਿਹੜੇ ਘੋੜੇ ਦੋ ਦਿੱਤੇ ਨੇ ਉਹਨਾਂ ਦੀ ਅਸਵਾਰੀ ਵੀ ਤੁਸੀਂ ਨਹੀਂ ਕੀਤੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਰਨ ਕੀ ਹੈ, ਹੱਥ ਜੋੜ ਤਿੰਨ ਦੋਹਣ ਸੁਣਾਈ, ਹੱਥ ਜੋੜ ਕੇ ਫਿਰ ਦੋਵਾਂ ਭਰਾਵਾਂ ਨੇ ਧਰਮ ਸਿੰਘ ਨੇ ਤੇ ਪਰਮ ਸਿੰਘ ਨੇ ਅਰਜ ਕੀਤੀ।
ਰਾਵਰ ਕੀ ਬਖਸ਼ਿਸ਼ ਕੋ ਅਦਬ, ਜੇ ਨ ਕਰੇ ਹਮ ਕੋ ਬੜ ਗਜ਼ਬ।
ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਜਿਹੜੀਆਂ ਤੁਸੀਂ ਚੀਜ਼ਾਂ ਬਖਸ਼ਿਸ਼ ਕੀਤੀਆਂ ਸੱਚੇ ਪਾਤਸ਼ਾਹ ਜੀ, ਅਸੀਂ ਉਹਨਾਂ ਦਾ ਬਹੁਤ ਅਦਬ ਰੱਖਿਆ, ਉਹਨਾਂ ਦਾ ਬੜਾ ਸਤਿਕਾਰ ਕੀਤਾ। ਜੇ ਨਾ ਕਰੇ ਹਮ ਕੋ ਬੜ ਗਜ਼ਬ, ਸੱਚੇ ਪਾਤਸ਼ਾਹ ਜੀ ਜੇਕਰ ਤੁਹਾਡੀਆਂ ਬਖਸ਼ੀਆਂ ਦਾਤਾਂ ਦਾ ਅਸੀਂ ਅਦਬ ਸਤਿਕਾਰ ਨਾ ਕਰਦੇ ਤੇ ਸੱਚੇ ਪਾਤਸ਼ਾਹ ਜੀ ਬੜੇ ਗਜ਼ਬ ਦੀ ਗੱਲ ਹੋ ਜਾਂਦੀ, ਬੜੇ ਕਹਿਰ ਦੀ ਗੱਲ ਹੋ ਜਾਂਦੀ।
ਪੂਜਨੀਏ ਹਮ ਤਿੰਨ ਕੋ ਜਾਣੇ, ਮਸਤਕ ਟੇਕੈ ਤੁਮ ਸਮਾਨੇ।
ਸੱਚੇ ਪਾਤਸ਼ਾਹ ਜੀ, ਤੁਹਾਡੀਆਂ ਜਿਹੜੀਆਂ ਬਖਸ਼ੀਆਂ ਹੋਈਆਂ ਚੀਜ਼ਾਂ ਨੇ ਅਸੀਂ ਪੂਜਾ ਦੇ ਲਾਇਕ ਉਹਨਾਂ ਨੂੰ ਜਾਣਦੇ ਹਾਂ। ਸੱਚੇ ਪਾਤਸ਼ਾਹ ਜੀ ਮੱਥਾ ਟੇਕਦੇ ਹਾਂ ਤੁਹਾਡੇ ਸਮਾਨ ਹੀ, ਤੁਹਾਡੀਆਂ ਚੀਜ਼ਾਂ ਨੂੰ ਜਾਣ ਕੇ ਅਸੀਂ ਨਮਸਕਾਰ ਕਰਦੇ ਹਾਂ। ਤੁਹਾਡੇ ਸ਼ਸਤਰ ਵੀ ਪੂਜਣ ਦੇ ਲਾਇਕ ਨੇ, ਅਸੀਂ ਉਹਨਾਂ ਨੂੰ ਵੀ ਮੱਥਾ ਟੇਕਦੇ ਹਾਂ, ਸਤਿਕਾਰ ਦੇ ਨਾਲ ਉਹਨਾਂ ਨੂੰ ਸਿਰਾਂ ਤੇ ਚੁੱਕਿਆ ਹੋਇਆ। ਸੱਚੇ ਪਾਤਸ਼ਾਹ ਜੀ ਤੁਹਾਡੇ ਬਖਸ਼ੇ ਹੋਏ ਘੋੜੇ ਵੀ ਸਾਡੇ ਵਾਸਤੇ ਪੂਜਾ ਦੇ ਲਾਇਕ ਨੇ, ਅਸੀਂ ਉਹਨਾਂ ਦੇ ਚਰਨਾਂ ਦੇ ਉੱਤੇ ਵੀ ਮੱਥਾ ਟੇਕਦੇ ਹਾਂ। ਇਸ ਕਰਕੇ ਸੱਚੇ ਪਾਤਸ਼ਾਹ ਜੀ ਤੁਹਾਡੇ ਬਖਸ਼ੇ ਹੋਏ ਘੋੜਿਆਂ ਦੀ ਅਸੀਂ ਸਵਾਰੀ ਕਿਸ ਤਰ੍ਹਾਂ ਕਰ ਸਕਦੇ ਸਾਂ, ਅਸੀਂ ਤੇ ਅਦਬ ਰੱਖਿਆ, ਸਤਿਕਾਰ ਰੱਖਿਆ ਨਾਲੇ ਘੋੜਿਆਂ ਦਾ ਤੇ ਨਾਲੇ ਤੁਹਾਡੇ ਹਥਿਆਰਾਂ ਦਾ। ਇਸ ਤਰ੍ਹਾਂ ਦੀ ਵਿਥਿਆ ਪਰਮ ਸਿੰਘ ਨੇ, ਧਰਮ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਿਆਨ ਕੀਤੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।